ਅਰਦਾਸ ਸੰਪੂਰਨ ਹੋ ਜਾਂਦੀ। ਕਾਮਨਾ ਦੇ ਨਾਲ ਜਦੋਂ ਅੰਦਰ ਭਾਵਨਾ ਟਿਕ ਜਾਏ ਉਸ ਵੇਲੇ ਤੂੰ ਹੱਥ ਬੰਨ ਕੇ ਆਖੇਗਾ ਕਿ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡਾ ਅੱਗੇ ਅਰਦਾਸ। ਉਨੀ ਦੇਰ ਕਾਮਨਾ ਦੇ ਨਾਲ ਭਾਵਨਾ ਤੋਂ ਬਿਨਾਂ ਅਰਦਾਸ ਹੋ ਹੀ ਨਹੀਂ ਸਕਦੀ ਕਿ ਮੈਂ ਕਰਦਾ। ਜਦੋਂ ਭਾਵਨੀ ਬਣ ਗਈ, ਸ਼ਰਧਾ ਬਣ ਗਈ, ਪ੍ਰੀਤ ਬਣ ਗਈ ਅੰਦਰ, ਉਸ ਵੇਲੇ ਅਰਦਾਸ ਪ੍ਰਵਾਨ ਹੈ, ਉਸ ਵੇਲੇ ਅਰਦਾਸ ਕਬੂਲ ਆ ਜਦੋਂ ਭਾਵਨਾ ਕਰਕੇ ਕੀਤੀ ਹੈ। ਤੇ ਜਿਹੜੇ ਅੰਦਰ ਸ਼ੁੱਧ ਭਾਵਨਾ ਵਾਲੇ ਆ ਸੱਚ ਜਾਣਿਓ, ਉਹ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੇ ਸ਼ੁੱਭ ਭਾਵਨਾ ਵਾਲੇ ਆ ਸਾਧ ਸੰਗਤ, ਉਹ ਨਿਰੰਕਾਰ ਵਾਹਿਗੁਰੂ ਪਰਮਾਤਮਾ ਦੇ ਮਿਲਾਪ ਵਾਸਤੇ, ਨਾਮ ਵਾਸਤੇ, ਸਿਮਰਨ ਵਾਸਤੇ, ਗੁਰੂ ਦੀ ਖੁਸ਼ੀ ਲੈਣ ਵਾਸਤੇ ਅਰਦਾਸ ਕਰਦੇ ਆ। ਕਈ ਵਾਰੀ ਜਿਹੜੀ ਭਾਵਨਾ ਹੈ ਨਾ, ਉਹ ਕਈਆਂ ਦੀ ਭੈੜੀ ਵੀ ਹੋ ਸਕਦੀ ਹੈ, ਪਰ ਮੇਰੇ ਕਹਿਣ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰਿਓ। ਭਾਵਨਾ ਦਾ ਅਰਥ ਆ ਪ੍ਰਭੂ ਨੂੰ ਭਾ ਕੇ ਉਹਦੇ ਅੱਗੇ ਅਰਦਾਸ ਕਰਨੀ, ਉਹਨੂੰ ਚੰਗੇ ਲੱਗ ਕੇ ਉਹਦੇ ਅੱਗੇ ਅਰਦਾਸ ਕਰਨੀ। ਜਿਹੜੇ ਉਹਨੂੰ ਭਾ ਜਾਂਦੇ ਆ ਪ੍ਰੀਤ ਵਿੱਚ ਭਿੱਜ ਕੇ, ਉਹਨਾਂ ਦੀ ਅਰਦਾਸ ਬਾਰੇ ਮਹਾਰਾਜ ਨੇ ਆਖਿਆ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਿਹੜੇ ਉਹਨੂੰ ਭਾ ਗਏ ਆ, ਤੇ ਖਿਮਾ ਕਰਿਓ ਜੇ ਭਾਏ ਉਹ ਨੇ, ਚੰਗੇ ਉਹ ਲੱਗੇ ਆ, ਮਾਲਕ ਪਰਮਾਤਮਾ ਦੇ ਦਰ ਤੇ ਕਬੂਲ ਉਹ ਆ ਜਿਨ੍ਹਾਂ ਨੇ ਆਪਾਂ ਗਵਾ ਕੇ ਅਰਦਾਸ ਕੀਤੀ ਹੈ, ਜਿਨ੍ਹਾਂ ਨੇ ਆਪਣਾ ਤਮਕਾ ਕੇ ਅਰਦਾਸ ਕੀਤੀ ਹੈ, ਜਿਨ੍ਹਾਂ ਨੇ ਹਉਮੈ ਖਤਮ ਕਰਕੇ ਆਪਣੇ ਅੰਦਰੋਂ ਫਿਰ ਅਰਦਾਸ ਦੇ ਵਿੱਚ ਜੁੜੇ ਆ, ਤੇ ਅਰਦਾਸ ਵਿੱਚ ਜਿਨ੍ਹਾਂ ਨੇ ਭਰੋਸਾ ਤੇ ਨਿਸ਼ਚਾ ਰੱਖਿਆ ਫਿਰ ਅਰਦਾਸ ਕੀਤੀ ਹੈ, ਉਹਨਾਂ ਦੀ ਪ੍ਰਵਾਨ ਹੋਈ। ਜਿਨ੍ਹਾਂ ਨੇ ਆਪਾਂ ਗਵਾ ਕੇ ਆਖਿਆ, ਲੂਣ ਹਰਾਮੀ ਗੁਣਾਗਾਰ ਬੇਗਾਨਾ ਅਲਪ ਮਤ, ਗੁਰੂ ਅਰਜਨ ਦੇਵ ਸਾਹਿਬ ਦਾ ਫਰਮਾਨ ਹੈ। ਲੂਣ ਹਰਾਮੀ ਜਦੋਂ ਅਰਦਾਸ ਕਰਨੀ, ਵੇਖੋ ਜੁਗਤ ਆਖਣਾ ਕੀ ਆ, ਲੂਣ ਹਰਾਮੀ ਗੁਨਾਹਗਾਰ ਆਪਣੇ ਆਪ ਨੂੰ ਕਹਿੰਦੇ, ਬੇਗਾਨਾ ਅਲਪ ਮਤ, ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ, ਲਾਹਾ ਮਾਇਆ ਕਾਰਨੇ। ਜੇ ਕੋਈ ਮੈਂ ਕੰਮ ਕਰਦਾ ਵੀ ਹਾਂ ਨਾ, ਤੇ ਮੈਂ ਮਾਇਆ ਦੀ ਖਾਤਰ ਹੀ ਕਰਦਾ। ਲਾਹਾ ਮਾਇਆ ਕਾਰਨੇ ਦੈਂਦਸ ਢੂੰਡਣ ਜਾਏ, ਦੇਵਣ ਹਾਰ ਦਤਾਰ ਪ੍ਰਭ ਨਿਮਖ ਨਾ ਮਨੇ ਵਸਾਏ, ਲਾਲਚ ਝੂਠ ਬੇਕਾਰ ਮੋਹ ਇਹ ਆ ਸੰਪੈ ਮਨ ਮਾਏ। ਕਹਿੰਦੇ ਮੇਰੇ ਮਨ ਦੀ ਸੰਪਤੀ ਪਤਾ ਕੀ ਆ, ਮੇਰੇ ਮਨ ਦਾ ਸਰਮਾਇਆ ਪਤਾ ਕੀ ਆ, ਆ ਸਾਰੇ ਦਾ ਸਾਰਾ ਕੁਝ, ਇਹ ਮੇਰੀ ਪੂੰਜੀ ਆ, ਇਹ ਮੇਰਾ ਸਰਮਾਇਆ ਧਨ ਆ ਮੇਰੇ ਕੋਲ। ਲਾਲਚ ਝੂਠ ਬੇਕਾਰ ਮੋਹ ਇਹ ਆ ਸੰਪੈ ਮਨ ਮਾਹੇ, ਲੰਪਟ ਚੋਰ ਨਿੰਦਕ ਮਹਾਂ ਤੈਨੂੰ ਸੰਗ ਬਿਆਏ। ਮੇਰੀ ਜਿਹੜੀ ਉਮਰ ਆ ਨਾ, ਉਹ ਚੋਰਾਂ ਦੀ ਸੰਗਤ ਵਿੱਚ ਬਤੀਤ ਹੋ ਰਹੀ ਹੈ। ਲੰਪਟ ਚੋਰ ਨਿੰਦਕ ਮਹਾਂ, ਜਿਹੜੇ ਨਿੰਦਕ ਆ, ਜਿਹੜੇ ਠੱਗ ਆ, ਜਿਹੜੇ ਚੋਰ ਆ, ਜਿਹੜੇ ਠੱਗੀਆਂ ਮਾਰਨ ਵਾਲੇ ਆ, ਕਹਿੰਦੇ ਮੈਂ ਉਹਨਾਂ ਦੀ ਸੰਗਤ ਕਰਦਾ ਆ, ਤੇ ਮੇਰੀ ਪੂੰਜੀ ਪਤਾ ਕੀ ਆ ਮੇਰੇ ਕੋਲ ਜਿਹੜਾ ਮੈਂ ਇਕੱਠਾ ਕੀਤਾ। ਕਹਿੰਦੇ ਮੇਰੇ ਕੋਲ ਆ ਲਾਲਚ ਬੇਕਾਰ ਮੋਹ ਲੋਭ ਹੰਕਾਰ, ਇਹ ਮੇਰੀ ਪੂੰਜੀ ਆ। ਲੰਪਟ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਆਏ, ਤੇ ਫਿਰ ਕਹਿੰਦੇ ਪਤਾ ਕੀ, ਤੁਧ ਭਾਵੈ ਤਾਂ ਬਖਸ਼ ਲੈ। ਇੰਨਾ ਕੁਝ ਕਹਿ ਕੇ ਵੇਖੋ, ਕਹਿੰਦੇ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਤ, ਥੋੜੀ ਬੁੱਧੀ ਆ ਮੈਂ ਤੇਰਾ ਖਾ ਕੇ ਹਰਾਮ ਕਰ ਦਿੰਦਾ। ਗੁਨਾਹਗਾਰ ਗੁਨਾਹਾਂ ਦਾ ਭਰਿਆ, ਜਿਹੜੇ ਨਿਰੰਕਾਰ ਵਾਹਿਗੁਰੂ ਨੇ ਜਿੰਦ ਦਿੱਤੀ, ਸਰੀਰ ਦਿੱਤਾ, ਖਾਣ ਪੀਣ ਪਹਿਨਣ ਨੂੰ ਦਿੱਤਾ, ਉਹਨੂੰ ਮੈਂ ਸਮਝਦਾ ਹੀ ਨਹੀਂ ਆ। ਜੀਓ ਪਿੰਡ ਜਿਨ ਸੁਖ ਦੀ ਆ, ਜਿਹਨੇ ਸੁਖ ਦਿੱਤੇ, ਸਰੀਰ ਦਿੱਤਾ, ਤਨ ਦਿੱਤਾ, ਜਿੰਦ ਦਿੱਤੀ, ਪਹਿਨਣ ਨੂੰ ਦਿੱਤਾ, ਤਾਹੇ ਨਾ ਜਾਣਤ ਤਤ, ਉਹਨੂੰ ਮੈਂ ਸਮਝਦਾ ਹੀ ਨਹੀਂ। ਤੇ ਜੇ ਕੁਝ ਸਮਝਦਾ ਵੀ ਹਾਂ ਤੇ ਮੈਨੂੰ ਇਹ ਪਤਾ ਵੀ ਮਾਇਆ ਕਿਵੇਂ ਕਮਾਈ ਜਾ ਸਕਦੀ ਹੈ। ਲਾਹਾ ਮਾਇਆ ਕਾਰਨ, ਮਾਇਆ ਨੂੰ ਇਕੱਠੀ ਕਰਨ ਵਾਸਤੇ ਦਹਿੰਦ ਸਢੂੰਡਣ ਜਾਏ, ਮੈਂ ਦਸਾਂ ਦਿਸ਼ਾਵਾਂ ਵਾਲੇ ਪਾਸੇ ਭਟਕਦਾ ਫਿਰਦਾ। ਦੇਵਣ ਹਾਰ ਦਾਤਾਰ ਪ੍ਰਭ ਨਿਮਖ ਨਾ ਮੰਨੇ ਵਸਾਏ, ਦਾਤਾ ਦੇਣ ਵਾਲੇ ਪ੍ਰਮਾਤਮਾ ਨੂੰ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਅੰਦਰ ਨਹੀਂ ਵਸਾਇਆ। ਲਾਲਚ ਝੂਠ ਬੇਕਾਰ ਮੋਹ ਸੰਪੇ ਮਨ ਮਾਹੇ, ਲੰਪਟ ਚੋਰ ਨਿੰਦਕ ਮਹਾਂ ਤੈਨੂੰ ਸੰਗ ਬਿਆਏ। ਤੇ ਕਹਿੰਦੇ ਤੁਧ ਭਾਵੇ ਤਾਂ ਬਖਸ਼ ਲੈ, ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਣ ਨੀਰ ਤਰੇ। ਤੁਧ ਭਾਵੇ ਤਾਂ ਬਖਸ਼ ਲੈ, ਜੇ ਤੈਨੂੰ ਭਾ ਜਾਈਏ ਕਿਤੇ ਤੈਨੂੰ ਚੰਗੇ ਲੱਗ ਜਾਈਏ ਨਾ, ਤੇ ਤੂੰ ਇਹ ਸਾਰੇ ਦੇ ਸਾਰੇ ਗੁਨਾਹ ਪਾਪ ਸਾਡੇ ਬਖਸ਼ ਦੇਣਾ। खोटे संग खरे। कहिंदे जिहड़े खोटे आ ना मेरे वर्गे, कहिंदे ओ खरियां दी संगत विच बह के, गुरु दी संगत च बह के ओ वी खरे हो जांदे। खोटे खरे परखियां साहिब के दीवान। जिहड़े रब दे प्यारे आ ना उन्होंने भी प्रभु दरगाह च जाना, खोटिया ने भी जाना। ते नबेड़ा पता की होना, उन्हें वखरे वखरे कड लेने, दोवें खरिया नू वखरे खड़े कर लेना, जेड़े खोटे आ उन्हां नू वखरे खड़े कर लेना। उन्हें प्रभु ने जदों लेखा होया, सबना का दर लेखा होए, करनी बाजों तरे ना कोए। उथे करनी बाजों नहीं तरना, उथे साध संगत तरिया नहीं देना, उथे ते शुभ अमलां दे नबेड़े होने आ। उते ना तेरी जात, उते ना तेरा तन, ना तेरी अमीरी, ना तेरी दौलत किसे ने वेखनी है। उते ते वेखना अमल किन्ने शुभ कीते संसार च, ते की होएगा फिर। खोटे वखरे खड़े कर देते, खरे वखरे कढ ले उन्हें, ते पता की करूंगा मेरा मालिक। गुरु साहब बाणी च कहिंदे आ, कहिंदे खरियां नू परख के अपने कोल रख लेगा, कहिंदे खोटियां नू फिर धक्का दे देगा। उहदे दरों धक्के पैणे खोटियां नू। खरे परख खजाने पाईए, खोटे सटीए बार बार। खोटिया नू बार धक्का देकर सुटेगा। बार सुटण दा मतलब पता की जे, तरह तरह दी जूना च पा देगा। भटकदा रह, ठोकरा खांदा रह, जमदा रह, मरदा रह, मरदा रह, जमदा रह। खोटे सटीए बार बार, खोटे सच्ची दरगाह सटीए, किसे आगे करे पुकार। जड़े खोटे आ वो किस दे अगे पुकार करन, किदे अगे तरला लैन हुण जाके। कहिंदे एक ढंग हले भी है, जे अपने आप नूं खोटा समझदा ना, जे तू समझदा मैं खोटा वां, मेरा मुल नहीं पै सकदा प्रभु दे घर, मेरा मुल नहीं पै सकदा सिखी दे विच, मेरी कोई कीमत नहीं है। जे अपने आप नूं अजे खोटा समझदा ना कि मैं अजे खरा बनिया नहीं, साहब कहिंदे एक जुगत अजे भी है। खोटे सची दरगाह सटी है, किसे आगे करे पुकार। ते पुकार पता किते करना, सतगुर पिछे भज पाओ। कहने गुरु पिछे भज पा, गुरु पिछे दौड़ पाओ, सतगुर पिछे भज पाओ। एहा करनी सार, सतगुर खोट्यों खरे करे, शब्द सवारनहार। सतगुर खोट्यों खरे करे, जेड़ा सतगुर है ना वो खोट्यां नू खरे बना देता। सतगुर खोट्यों खरे करे, अपनी मोर ला देंदा उते, ये खरा भई। शब्द सवारन हार, शब्द दे राही ओ सवारन जोगा, सवार देंदा सोने जीवन वाले बना देंदा। पर उन्हें कह आण के कहते सही, तुद भावे ता बख्श लै, खोटे संग खरे। नानक भावे पार ब्रह्म, जे प्रभु नू भाजीए चंगे लग जाइए, ते पता की होंदा पाहण नीर तरे। कहिंदे पत्थर भी पानी दे उत्ते तरन लग पैंदे आ। मैनू पत्थर ही समझ ला, अपने दर नाल अपने घर नाल जोड़ ला, ते मैनू पत्थर नू भी संसार तों तार दे। मेरा जीवन पत्थर वर्गा कठोर आ, मेरे ते तेरे नाम सिमरन भजन बंदगी दा असर ही कोई, मैं ते पत्थर आ। पशु परे तो मुगद को तारे, पाहन पारे उतारे, देवा पाहन तारी अले, राम कहत जन कासना तरे। असी क्यों नहीं तराए, नानक भावे पार ब्रह्म, पाहण नीर तरे। जे उन्हें चंगे लग जाइए पा जाइए, ते फिर जेड़ा गुरु आ साध संगत वो तो है ही निर्वैर निर्वैर। वो तो कहने तू मेरे दर ते आण के डिग, सतगुर अंदरों निर्वैर है, सब देखे ब्रह्म ने कसोए। जेड़े प्यार विच भेज के उहदे दर ते अरदास बेनती करते उन्हां दी सुणदा आ। वेखो शाहजहान वर्गे, जहांगीर वर्गे गुरु घर नाल किन्नी ईरखा करते, गुरु घर नाल। पर जो शाहजहान का पुत्र दारा शिकोह बीमार पै गया ना, औरंगजेब का भरा सी है, ते औरंगजेब जड़ा है शुरू तो सारे नाल ही ईरखा करता सी। इहनू पता लग गया अंदर खाते औरंगजेब नू भी जड़ा तख्त है ना इस देश का, यह मेरे भरा दारा शिकोह नू मिल जाना। मेरा पिता मेरे ते खुश नहीं, उन्हें दारा शिकोह नू तखत दे देना। इस करके होवे ना ते दारा शिकोह दा काम पहला ही मुका दिए। औरंगजेब ने पता की कीता, जेड़ा भोजन तैयार करने वाला रसोईया सी ना ਉਹਨੂੰ ਕੋਈ ਲਾਲਚ ਦਿੱਤਾ, ਪੈਸਾ ਮਾਇਆ ਦਿੱਤੀ, ਔਰੰਗਜ਼ੇਬ ਨੇ ਉਹਨੂੰ ਇੱਕ ਸ਼ੇਰ ਦੀ ਮੁੱਛ ਦਾ ਵਾਲ ਦੇ ਦਿੱਤਾ, ਕਹਿੰਦੇ ਚਾਵਲਾਂ ਆਦਿਕਾਂ ਵਿੱਚ ਖਾਣ ਵਾਲੀ ਚੀਜ਼ ਚ ਪਾ ਕੇ ਦਾਰਾਸ਼ਕੋ ਨੂੰ ਖਵਾ ਦੇ। ਤੇ ਵੈਦ ਹਕੀਮ ਦੱਸਦੇ ਆ ਵੀ ਸ਼ੇਰ ਦੀ ਮੁੱਛ ਦਾ ਵਾਲ ਆ ਨਾ ਜਿਹੜਾ, ਇਹ ਪੇਟ ਚ ਚਲਿਆ ਜਾਵੇ ਤੇ ਗਲਦਾ ਨਹੀਂ ਹੈ, ਬੜਾ ਭਿਆਨਕ ਅੰਦਰ ਚਲਿਆ ਜਾਏਗਾ ਤੇ ਜਲਦੀ ਕਿਤੇ ਬਾਹਰ ਨਹੀਂ ਆਉਂਦਾ। ਦਾਰਾਸ਼ਕੋ ਨੂੰ ਇਹਨੇ ਖਵਾਇਆ। ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਵੈਦਾਂ ਹਕੀਮਾਂ ਨੇ ਬੜਾ ਇਲਾਜ ਕੀਤਾ, ਪਤਾ ਨਹੀਂ ਲੱਗਦਾ ਗੱਲ ਕੀ ਆ। ਸੁੱਕਦਾ ਜਾਂਦਾ ਸਰੀਰ ਉਹਦਾ, ਐ ਮੰਜੇ ਤੇ ਪਿਆ ਦਾਰਾਸ਼ਕੋ, ਸਰੀਰ ਸੁੱਕਦਾ ਜਾਂਦਾ, ਨਾ ਕੁਝ ਖਾਂਦਾ ਨਾ ਕੁਝ ਪੀਂਦਾ। ਅਖੀਰ ਸ਼ਾਹੀ ਹਕੀਮ ਸੀ ਨਾ ਜਿਹੜਾ, ਉਹਨੂੰ ਸ਼ਾਹਜਹਾਨ ਬਾਦਸ਼ਾਹ ਨੇ ਆਖਿਆ, ਉਹ ਕਹਿੰਦਾ ਉਹ ਇੰਨਾ ਤੈਨੂੰ ਧਨ ਮਾਇਆ ਦੇਈਦੀ ਆ, ਲਾ ਇਹਦਾ ਅੰਦਾਜ਼ਾ ਵੀ ਇਹਦਾ ਬਚਾਅ ਕਿਵੇਂ ਹੋ ਸਕਦਾ। ਉਹ ਕਹਿੰਦਾ ਜੀ ਕੁਝ ਚੀਜ਼ਾਂ ਚਾਹੀਦੀਆਂ, ਆਪਣੇ ਸ਼ਾਹੀ ਦਵਾਖਾਨੇ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਹੈਗੀ। ਜਿਹੜਾ ਬਾਦਸ਼ਾਹ ਦਾ ਦਵਾਖਾਨਾ ਨਾ, ਉਹਦੇ ਚ ਵੀ ਉਹ ਚੀਜ਼ਾਂ ਨਹੀਂ ਹੈਗੀ। ਆਮ ਜਿਹੜੇ ਬਾਦਸ਼ਾਹ ਹੋਇਆ ਕਰਦੇ ਸਨ, ਉਹਨਾਂ ਦੇ ਆਪਣੇ ਦਵਾਖਾਨੇ ਹੁੰਦੇ ਸੀ, ਆਪਣੇ ਹਕੀਮ ਹੁੰਦੇ ਸੀ ਉਹਨਾਂ ਦੇ, ਆਪਣੇ ਹੀ ਵੈਦ ਹੁੰਦੇ ਸੀ ਉਹਨਾਂ ਦੇ। ਉਹ ਕਹਿੰਦੇ ਕੀ ਚਾਹੀਦਾ? ਉਹ ਕਹਿੰਦਾ 10 ਤੋਲੇ ਦੀ ਹਰੜ ਚਾਹੀਦੀ ਹੈ, ਇੱਕੋ ਹੀ ਹਰੜ ਹੋਵੇ ਪੂਰੀ, ਤੇ 10 ਤੋਲੇ ਦੀ ਹੋਵੇ ਤੇ 1 ਮਾਸੇ ਦਾ ਲੌਂਗ ਚਾਹੀਦਾ ਹੈ। ਉਹ ਹੁਣ ਕਿੱਥੋਂ ਮਿਲੇਗਾ? ਉਹ ਕਹਿੰਦੇ ਸ਼ਾਹੀ ਦਵਾਖਾਨੇ ਚ ਵੀ ਨਹੀਂ ਹੈਗਾ। ਕੁਝ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਮੁਸਲਮਾਨ ਵੀ ਸਨ, ਇੱਕ ਉੱਥੇ ਬੈਠਾ, ਉਹ ਕਹਿੰਦਾ ਬਾਦਸ਼ਾਹ ਰਸਤਾ ਤੈਨੂੰ ਮੈਂ ਦੱਸ ਦਿੰਦਾ ਵੀ ਇਹ ਕੁਝ ਮਿਲੇਗਾ, ਕਿੱਥੋਂ ਲਿਆਉਣਾ ਤੁਹਾਡਾ ਕੰਮ। ਉਹ ਕਹਿੰਦੇ ਜੀ ਦੱਸੋ। ਤੇ ਆਪਾਂ ਅਰਦਾਸ ਚ ਜਿਹਨਾਂ ਨੂੰ ਕਹਿੰਦੇ ਨਾ ਸਿਮਰੋਂ ਸ੍ਰੀ ਹਰ ਰਾਏ, ਕੱਲ ਆਪਾਂ ਪਤਾ ਕਿੱਥੋਂ ਤੱਕ ਗਏ ਸਾਂ, ਮੈਂ ਤੋਂ ਅੱਗੇ ਅਰਦਾਸ ਦੇ ਵਿਸ਼ੇ ਤੇ ਅਰਜਨ ਹਰ ਗੋਬਿੰਦ ਨੋ, ਤੇ ਅੱਜ ਆਪਾਂ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰ ਰਾਏ ਸਾਹਿਬ ਨੂੰ ਮੈਂ ਸਿਮਰਦਾ ਹਾਂ, ਇਹਦਾ ਇਹ ਅਰਥ ਹੈ। ਸਿਮਰੋਂ ਸਿਮਰਦਾ ਹਾਂ, ਸਿਮਰੋ ਨੀ ਸਿਮਰੋ ਵੀ ਤੁਸੀਂ ਸਿਮਰੋ ਨਹੀਂ, ਕਿਉਂਕਿ ਅਰਦਾਸ ਤੇ ਆਪਾਂ ਕਰ ਰਹੇ ਹਾਂ ਨਾ, ਜਿਹੜਾ ਅਰਦਾਸ ਕਰ ਰਿਹਾ ਆ ਉਹ ਕਹਿੰਦਾ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰ ਰਾਏ ਸਾਹਿਬ ਨੂੰ ਮੈਂ ਸਿਮਰਦਾ ਹਾਂ, ਧਿਆਉਂਦਾ ਹਾਂ, ਯਾਦ ਕਰਦਾ ਹਾਂ। ਉਹਨਾਂ ਨੇ ਯਾਦ ਕੀਤਾ, ਕਿਨ੍ਹਾਂ ਨੇ? ਸ਼ਾਹਜਹਾਨ ਬਾਦਸ਼ਾਹ ਦੀ ਸਭਾ ਚ ਬੈਠੇ ਸਾਰਿਆਂ ਨੇ ਸਿਮਰੋ ਦਾ ਅਰਥ ਹੁੰਦਾ ਯਾਦ ਕਰਨਾ, ਚੇਤੇ ਕਰਨਾ, ਚਿੰਤਨ ਕਰਨਾ। ਉਹ ਇੱਕ ਮੁਸਲਮਾਨ ਕਹਿੰਦਾ ਵੀ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦਾ ਦਰ ਘਰ ਆ, ਉਹਦੀ ਗੁਰਤਾ ਗੱਦੀ ਦੇ ਉੱਤੇ 7ਵੇਂ ਪਾਤਸ਼ਾਹ ਨੇ ਗੁਰੂ ਹਰ ਰਾਏ ਸਾਹਿਬ, ਗੁਰੂ ਹਰ ਰਾਏ ਸਾਹਿਬ ਨੂੰ ਕਰੋ ਚੇਤੇ, ਤੇ ਉਹਨਾਂ ਦਾ ਵੀ ਇੱਕ ਬੜਾ ਵੱਡਾ ਦਵਾਖਾਨਾ ਆ, ਉੱਥੇ ਵੀ ਉਹ ਰੋਗੀਆਂ ਨੂੰ, ਦੁਖੀਏ ਲੋਕ ਆ ਜਿਹੜੇ ਬਿਮਾਰ ਆ ਉਹਨਾਂ ਦੀ ਮਦਦ ਕਰਦੇ ਆ, ਉਹਨਾਂ ਦਾ ਦਵਾ ਦਾਰੂ ਕਰਦੇ ਆ। ਇਹ ਚੀਜ਼ਾਂ ਗੁਰੂ ਹਰ ਰਾਏ ਸਾਹਿਬ ਦੇ ਦਵਾਖਾਨੇ ਵਿੱਚੋਂ ਮਿਲ ਸਕਦੀਆਂ। ਤੇ ਫਿਰ ਸ਼ਾਹਜਹਾਨ ਕਹਿੰਦਾ ਜੇ ਗੁਰੂ ਹਰ ਰਾਏ ਦੇ ਦਰ ਤੋਂ ਮਿਲ ਸਕਦੀਆਂ ਦਵਾਖਾਨੇ ਚੋਂ, ਤੇ ਅਸੀਂ ਤੇ ਗੁਰੂ ਨਾਨਕ ਦੇ ਘਰ ਨਾਲ ਅੱਜ ਤੱਕ ਈਰਖਾ ਹੀ ਕਰਦੇ ਰਹੇ ਹਾਂ। ਅਸੀਂ ਤੇ ਗੁਰੂ ਹਰ ਰਾਏ ਸਾਹਿਬ ਦਾ ਜਿਹੜਾ ਦਾਦਾ ਹਰਗੋਬਿੰਦ ਸਾਹਿਬ ਆ, ਉਹਨਾਂ ਨਾਲ 4 ਲੜਾਈਆਂ ਲੜੀਆਂ ਅਸੀਂ, 4 ਜੰਗ ਲੜੇ। ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ। ਗੁਰੂ ਹਰ ਰਾਏ ਸਾਹਿਬ ਦੇ ਦਾਦੇ ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਨਾਲ 4 ਜੰਗਾਂ ਲੜੀਆਂ ਅਸੀਂ। ਗੁਰੂ ਹਰ ਰਾਏ ਸਾਹਿਬ ਦੇ ਪੜਦਾਦੇ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਮੇਰੇ ਪਿਓ ਨੇ, ਜਹਾਂਗੀਰ ਨੇ, ਸ਼ਾਹਜਹਾਨ ਨੇ। ਅੱਜ ਮੇਰਾ ਪੁੱਤਰ ਬਿਮਾਰ ਪੈ ਗਿਆ ਦਾਰਾਸ਼ਕੋ, ਤੇ ਜੇ ਇਹ ਚੀਜ਼ਾਂ ਉਹਨਾਂ ਕੋਲੋਂ ਮਿਲ ਸਕਦੀਆਂ ਗੁਰੂ ਹਰ ਰਾਏ ਸਾਹਿਬ ਕੋਲੋਂ ਉਹਨਾਂ ਦੇ ਦਵਾਖਾਨੇ ਚੋਂ, ਤੇ ਫਿਰ ਉਹ ਦੇ ਦੇਣਗੇ? ਗੁਰੂ ਹਰ ਰਾਏ ਸਾਹਿਬ ਦੇ ਦੇਣਗੇ ਇਹ ਚੀਜ਼ਾਂ? ਸਾਡੇ ਮਨ ਚ ਤੇ ਅੱਜ ਤੱਕ ਦਵੈਸ਼ ਹੀ ਭਰੀ ਰਹੀ ਆ, ਕਿਵੇਂ ਉਹਨਾਂ ਕੋਲੋਂ ਮੰਗੀਏ? ਜਿਹੜੇ ਵਜ਼ੀਰ ਅਹਿਲਕਾਰ ਸੇਵਕ ਸਨ ਨਾ, ਉਹਨਾਂ ਚ ਗੁਰੂ ਘਰ ਦੇ ਸ਼ਰਧਾਲੂ ਵੀ ਹੈਗੇ, ਉਹ ਕਹਿੰਦੇ ਸ਼ਾਹਜਹਾਂ ਉਹ ਗੁਰੂ ਨਾਨਕ ਦਾ ਦਰ ਆ, ਉਹ ਗੁਰੂ ਨਾਨਕ ਦਾ ਘਰ ਆ। ਤੇ ਗੁਰੂ ਕੀ ਬਾਣੀ ਪਤਾ ਕੀ ਕਹਿੰਦੀ ਆ? ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤਸੰਗਤ ਨਾਲ ਰਲਾਵੇ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿੱਤ ਮਿਲਿਆ ਤਿਸ਼ਨਾ ਭੁੱਖ ਸਭ ਉਤਰੈ, ਹਰ ਸ਼ਾਂਤ ਤੜ ਆਵੇ। ਇਹ ਵਡਿਆਈ ਗੁਰੂ ਨਾਨਕ ਦੇ ਘਰ ਚ। ਕੋਈ ਨਿੰਦਿਆ ਵੀ ਕਰਦਾ ਰਿਹਾ ਗੁਰੂ ਨਾਨਕ ਦੇ ਘਰ ਦੀ ਅੱਜ ਤੱਕ, ਜੇ ਉਹ ਅੱਜ ਆਣ ਕੇ ਫਿਰ ਮਾਫੀ ਮੰਗ ਲੈ, ਫਿਰ ਖਿਮਾ ਮੰਗ ਕੇ ਆਕੇ ਦਾਤਾ ਮੇਰੇ ਤੇ ਆ ਬਖਸ਼ਿਸ਼ ਕਰ, ਤੇ ਸਤਿਗੁਰੂ ਫਿਰ ਉਹਨੂੰ ਆਪਣੇ ਗਲ ਨਾਲ ਲਾ ਲੈਂਦੇ, ਸਤਿਗੁਰ ਫਿਰ ਉਹਦੀ ਝੋਲੀ ਚ ਮਾਣ ਇੱਜ਼ਤ ਵਡਿਆਈ ਪਾ ਦਿੰਦੇ। ਤੋ ਤਰਲਾ ਮਾਰ ਗੁਰੂ ਨਾਨਕ ਦੇ ਘਰ ਅੱਗੇ, ਉਹ ਸਭ ਕੁਝ ਭੁੱਲ ਜਾਂਦੇ ਆ, ਉਹ ਨਿਰਵੈਰ ਆ ਗੁਰੂ ਜਿਹੜਾ। ਸ਼ਾਹਜਹਾਨ ਬਾਦਸ਼ਾਹ ਨੇ ਚਿੱਠੀ ਲਿਖੀ ਗੁਰੂ ਹਰਰਾਏ ਸਾਹਿਬ, ਮਹਾਰਾਜ ਤੁਸੀਂ ਗੁਰੂ ਨਾਨਕ ਦੇ ਘਰ ਦੀ ਗੁਰਤਾ ਗੱਦੀ ਦੇ ਉੱਤੇ ਸੱਤਵੇਂ ਪਾਤਸ਼ਾਹ ਬਿਰਾਜਮਾਨ ਹੋ, ਭਾਵੇਂ ਅੱਜ ਤੱਕ ਅਸੀਂ ਕਿਵੇਂ ਵੀ ਗੁਰੂ ਨਾਨਕ ਦੇ ਘਰ ਨਾਲ ਵਰਤਦੇ ਰਹੇ ਹਾਂ, ਪਰ ਸਤਿਗੁਰ ਮੇਰਾ ਪੁੱਤਰ ਦਾਰਾ ਸ਼ਿਕੋ ਬਿਮਾਰ ਹੈ। ਵੈਦਾਂ ਨੇ ਇਹ ਅਨੁਮਾਨ ਲਾਇਆ ਆ ਕਿ ਉਹਦੇ ਅੰਦਰ ਸ਼ੇਰ ਦੀ ਮੁੱਛ ਦਾ ਵਾਲ ਚਲਾ ਗਿਆ, ਕਿਸੇ ਢੰਗ ਨਾਲ ਨਿਕਲ ਨਹੀਂ ਸਕਦਾ, ਇਹ ਤੁਸੀਂ ਬਖਸ਼ਿਸ਼ ਕਰ ਸਕਦੇ ਹੋ, ਇਹ ਤੁਸੀਂ ਕਿਰਪਾ ਕਰ ਸਕਦੇ ਹੋ। ਤੁਹਾਡੇ ਦਰਬਾਰ ਦੇ ਤੁੱਲ ਵੀ ਕਿਸੇ ਹੋਰ ਬਾਦਸ਼ਾਹ ਦਾ ਦਰਬਾਰ ਨਹੀਂ ਹੋ ਸਕਦਾ, ਤੁਹਾਡੇ ਦਵਾਖਾਨੇ ਦੇ ਤੁੱਲ ਵੀ ਕੋਈ ਹੋਰ ਦਵਾਖਾਨਾ ਨਹੀਂ ਹੋ ਸਕਦਾ, ਕਿਉਂਕਿ ਇੱਥੇ ਇਕੱਲੀ ਦਵਾ ਹੀ ਨਹੀਂ, ਇੱਥੇ ਦਵਾ ਦੇ ਨਾਲ ਦੁਆ ਕੰਮ ਕਰਦੀ ਹੈ। ਦੱਦਾ ਤੇ ਵਵੇ ਨੂੰ ਕੰਨਾ ਦਵਾ, ਦਵਾ ਦਾ ਮਤਲਬ ਦਵਾਈ, ਆ ਜਿਹੜੀਆਂ ਦਵਾਈਆਂ ਆਪਾਂ ਮੈਡੀਕਲ ਸਟੋਰਾਂ ਤੋਂ ਲੈਂਦੇ, ਇਹ ਹੈ ਦਵਾ, ਤੇ ਦਵਾ ਦੇ ਨਾਲ ਨਾਲ ਇੱਥੇ ਕੀ ਆ ਦੁਆ, ਦੱਦੇ ਨੂੰ ਔਂਕੜ ਤੇ ਐੜੇ ਨੂੰ ਕੰਨਾ, ਦੁਆ, ਦੁਆ ਦਾ ਅਰਥ ਹੈ ਅਰਦਾਸ, ਮੈਂ ਤੁਹਾਡਾ ਅੱਗੇ ਅਰਦਾਸ। ਜੋ ਬਾਤ ਦਵਾ ਸੇ ਨਹੀਂ ਵੋ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਦ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ। ਜਿਹੜੇ ਕੰਮ ਦਵਾ ਨਾਲ ਦਵਾਈਆਂ ਨਾਲ ਨਹੀਂ ਹੋ ਸਕਦੇ, ਉਹ ਕੰਮ ਦੁਆ ਦੇ ਨਾਲ ਅਰਦਾਸ ਦੇ ਨਾਲ ਕੀਤੇ ਜਾ ਸਕਦੇ ਆ। ਅਰਦਾਸ ਵਿੱਚ ਇੰਨੀ ਸ਼ਕਤੀ ਆ, ਜਿੱਥੇ ਦਵਾਈਆਂ ਦੇ ਹੀਲੇ ਮੁੱਕ ਜਾਂਦੇ ਆ, ਜਿੱਥੇ ਟੀਕੇ ਦਵਾਈਆਂ ਖਤਮ ਹੋ ਜਾਂਦੀਆਂ, ਉੱਥੇ ਅਰਦਾਸ ਕੰਮ ਕਰ ਜਾਂਦੀ ਹੈ, ਅਰਦਾਸ ਚ ਇੰਨੀ ਸ਼ਕਤੀ ਆ। ਸ਼ਾਹਜਹਾਨ ਨੇ ਚਿੱਠੀ ਲਿਖੀ, ਮਹਾਰਾਜ ਵੈਦ ਹਕੀਮ ਇਹ ਗੱਲ ਕਹਿੰਦੇ ਕਿ ਜੇ ਆ 10 ਤੋਲੇ ਦੀ ਹਰੜ ਤੇ ਇੱਕ ਮਾਸੇ ਦਾ ਲੌਂਗ ਮਿਲ ਜਾਏ, ਉਹਦੇ ਵਿੱਚ ਖਰਲ ਕਰਕੇ ਕੋਈ ਦਵਾਈ ਦੇਣੀ ਆ ਤੇ ਦਾਰਾ ਸ਼ਕੋ ਠੀਕ ਹੋ ਸਕਦਾ, ਇਹ ਤੁਸੀਂ ਆਪਣੇ ਦਵਾਖਾਨੇ ਵਿੱਚੋਂ ਦੇ ਕੇ ਸਾਨੂੰ ਨਿਵਾਜਣ ਦੀ ਕਿਰਪਾ ਕਰੋ। ਇਹ ਚਿੱਠੀ ਸ਼ਾਹਜਹਾਨ ਨੇ ਲਿਖੀ, ਦਸਖਤ ਕੀਤੇ ਉਹਨੇ ਆਪਣਾ, ਦਿੱਤੀ ਆਪਣੇ ਅਹਿਲਕਾਰਾਂ ਨੂੰ। ਜਦੋਂ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ, ਗੁਰੂ ਹਰ ਰਾਏ ਸਾਹਿਬ ਸਿੰਘਾਸਣ ਤੇ ਬਿਰਾਜਮਾਨ, ਸਿਮਰੋ ਸ੍ਰੀ ਹਰ ਰਾਏ, ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਸਿੰਘਾਸਣ ਤੇ, ਜਦੋਂ ਆਏ ਮੱਥਾ ਟੇਕਿਆ ਨਮਸਕਾਰ ਕੀਤੀ, ਕਹਿੰਦੇ ਮਹਾਰਾਜ ਬਚਨ ਕਰਨਾ ਆ ਗਿਆ ਹੋਵੇ ਕਰੀਏ। ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਜੀ ਸ਼ਾਹਜਹਾਨ ਬਾਦਸ਼ਾਹ ਨੇ ਆ ਚਿੱਠੀ ਭੇਜੀ ਹੈ। ਜਦੋਂ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਚਿੱਠੀ ਪੜ੍ਹੀ ਤੇ ਸਾਹਿਬ ਸਤਿਗੁਰਾਂ ਨੇ ਆਖਿਆ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਵੀ ਦੁਖੀ ਆ ਜਾਏ, ਇੱਥੇ ਕੋਈ ਵੀ ਰੋਗੀ ਆ ਜਾਏ, ਇੱਥੇ ਕੋਈ ਵੀ ਨਵਾਣਾ ਆ ਜਾਏ, ਇੱਥੇ ਕੋਈ ਵੀ ਨਤਾਣਾ ਆ ਜਾਏ, ਨਿਆਸਰਾ ਆ ਜਾਏ, ਕੋਈ ਵੀ ਪੀੜਾ ਤੇ ਕੋਈ ਵੀ ਇੱਥੇ ਦਰਦ ਲੈ ਕੇ ਆ ਜਾਏ, ਇੱਥੇ ਕਿਸੇ ਨਾਲ ਕੋਈ ਦੁਵੈਸ਼ ਨਹੀਂ, ਕਿਸੇ ਨਾਲ ਕੋਈ ਈਰ।
ਗੁਰੂ ਵਾਹ, ਆਖੋ ਸਤਨਾਮ ਵਾਹਿਗੁਰੂ।
ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਚਿੱਠੀ ਪੜ੍ਹੀ ਨਾ, ਤੇ ਮਹਾਰਾਜ ਨੇ ਵੇਖਿਆ ਕਿਵੇਂ ਨਵਾਣੇ ਬਣ ਕੇ ਨਤਾਣੇ ਬਣ ਕੇ ਪਿਆਰ ਵਿੱਚ ਭਿੱਜ ਕੇ ਚਿੱਠੀ ਲਿਖੀ ਹੈ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖਿਆ, ਕਹਿੰਦੇ ਗੁਰੂ ਨਾਨਕ ਦਾ ਦਾਰਿਆ, ਗੁਰੂ ਨਾਨਕ ਦਾ ਘਰਿਆ, ਇੱਥੇ ਕੋਈ ਓਪਰਾ ਨਹੀਂ ਹੈ, ਇੱਥੇ ਕੋਈ ਬਗਾਨਾ ਨਹੀਂ ਹੈ, ਇੱਥੇ ਕੋਈ ਦੁਸ਼ਮਣ ਨਹੀਂ ਹੈ, ਇੱਥੇ ਦਵੈਸ਼ ਦੀਆਂ ਗੱਲਾਂ ਨਹੀਂ, ਇਹ ਗੁਰੂ ਨਾਨਕ ਦਾ ਘਰ ਆ। ਇੱਥੇ ਕੋਈ ਦੁਖੀ ਆ ਜਾਏ, ਕੋਈ ਰੋਗੀ ਆ ਜਾਏ, ਕੋਈ ਬਿਮਾਰ ਆ ਜਾਏ, ਨਵਾਣਾ ਨਤਾਣਾ ਨਿਆਸਰਾ ਆ ਜਾਏ, ਇੱਥੇ ਸਾਰਿਆਂ ਨੂੰ ਢੋਈ ਮਿਲਦੀ, ਇੱਥੇ ਜੋ ਵੀ ਕਿਸੇ ਦੀ ਚਾਹਨਾ ਆ ਪਿਆਰ ਵਿੱਚ ਭਿੱਜ ਕੇ ਬੇਨਤੀ ਕਰੇ, ਸਭ ਕੁਝ ਉਹਦੀ ਝੋਲੀ ਚ ਪੈਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਗੁਰਸਿੱਖ ਪਿਆਰਿਓ, ਆ ਜਿਹੜੀਆਂ ਜਿਹੜੀਆਂ ਚੀਜ਼ਾਂ ਇਸ ਚਿੱਠੀ ਦੇ ਉੱਤੇ ਲਿਖੀਆਂ ਆ ਨਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਦੇ ਦਿਓ ਤਾਂ ਕਿ ਕਿਸੇ ਦੁਖੀ ਬੰਦੇ ਦੀ ਜਾਨ ਬਚ ਜਾਏ। ਇਹ ਕੁਝ ਗੁਰੂ ਸਾਹਿਬ ਦੇ ਦਵਾਖਾਨੇ ਵਿੱਚੋਂ ਮਿਲਿਆ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਬੜਾ ਵੱਡਾ ਦਵਾਖਾਨਾ ਸੀ ਕੀਰਤਪੁਰ ਸਾਹਿਬ, ਜਿਸ ਵਿੱਚ ਰੋਗੀਆਂ ਦਾ, ਬਿਮਾਰਾਂ ਦਾ ਫਰੀ ਇਲਾਜ ਕੀਤਾ ਜਾਂਦਾ ਸੀ। ਜਦੋਂ ਲੈ ਕੇ ਗਏ ਨਾ ਉਹ ਹਰੜ ਲੌਂਗ ਆਦਿਕ ਸਾਰੀਆਂ ਚੀਜ਼ਾਂ, ਜਦੋਂ ਹਕੀਮਾਂ ਵੈਦਾਂ ਨੇ ਉਹ ਦਵਾਈ ਖਰਲ ਕਰਕੇ ਦਿੱਤੀ ਤੇ ਸਾਧ ਸੰਗਤ ਕੀ ਹੋਇਆ, ਜਿਹੜਾ ਦਾਰਾ ਸ਼ਕੋ ਸੀ ਨਾ ਉਹਦੇ ਅੰਦਰ ਜਿਹੜਾ ਨੁਕਸ ਸੀ ਸ਼ੇਰ ਦੀ ਮੁੱਛ ਦਾ ਵਾਲ ਆਦਿ ਕੋ ਸਾਰਾ ਨਿਕਲ ਗਿਆ, ਉਹ ਬਿਲਕੁਲ ਅਰੋਗ ਹੋ ਗਿਆ, ਰੋਗ ਖਤਮ ਹੋ ਗਿਆ ਦਾਰਾ ਸ਼ਕੋ ਦਾ। ਸਮਾਂ ਪਿਆ, ਦਾਰਾ ਸ਼ਿਕੋ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਖਿਆ, ਕਹਿੰਦਾ ਪਿਤਾ ਜੀ ਆਪਣੇ ਵਾਲੇ ਪਾਸੇ ਵੇਖੋ, ਆਪਣੀ ਆਪਣੇ ਲੋਕਾਂ ਦੀ ਵੱਡਿਆਂ ਵਡੇਰਿਆਂ ਦੀ ਨੀਅਤ ਕਿਹੋ ਜੀ ਰਹੀ ਆ। ਗੁਰੂ ਨਾਨਕ ਦੇ ਘਰ ਵਾਲੇ ਪਾਸੇ ਵੇਖੋ, ਇਹਦੇ ਨਾਲੋਂ ਵੱਡਾ ਦਿਆਲੂ, ਇਹਦੇ ਨਾਲੋਂ ਵੱਡਾ ਕਿਰਪਾ ਦਾ ਘਰ ਹੋਰ ਕੋਈ ਵੀ ਨਹੀਂ ਮਿਲ ਸਕਦਾ। ਦਾਰਾ ਸ਼ਿਕੋ ਕਹਿੰਦਾ ਜਿਸ ਦੇ ਦਰ ਤੋਂ ਮੈਂ ਰਾਜੀ ਹੋ ਗਿਆ, ਮੇਰੇ ਵਾਸਤੇ ਗੁਰੂ ਨਾਨਕ ਦਾ ਘਰ ਅੱਲਾ ਖੁਦਾ ਦਾ ਘਰ ਆ, ਤੇ ਮੇਰੇ ਵਾਸਤੇ ਗੁਰੂ ਹਰ ਰਾਏ ਸਾਹਿਬ ਖੁਦਾ ਦਾ ਨੂਰ ਆ ਮੇਰੇ ਵਾਸਤੇ। ਉਹ ਜਿਨ੍ਹਾਂ ਦੀ ਕਿਰਪਾ ਨਾਲ ਸਾਰੇ ਦਾ ਸਾਰਾ ਕੁਝ ਮੇਰੀ ਝੋਲੀ ਚ ਪਿਆ। ਸਮਾਂ ਪਿਆ, ਦਾਰਾ ਸ਼ਿਕੋ ਗੁਰੂ ਹਰ ਰਾਏ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਆਇਆ, ਤੇ ਮਹਾਰਾਜ ਸ਼ੁਕਰਿਆ ਤੁਹਾਡਾ, ਤੁਸੀਂ ਮੈਨੂੰ ਨਵਾਜਿਆ। ਸਿਮਰੋ ਸ੍ਰੀ ਹਰ ਰਾਏ। ਕਹਿਣ ਦਾ ਭਾਵ ਉਹਨੂੰ ਤੇ ਕੋਈ ਵੀ ਸਤਿਗੁਰ ਨੂੰ ਪਿਆਰ ਵਿੱਚ ਭਿੱਜ ਕੇ ਵੇਖੋ, ਮਾਈ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਗੁਰੂ ਹਰ ਰਾਏ ਸਾਹਿਬ ਨੂੰ, ਤੇ ਇੰਨਾ ਘਰ ਅੰਨ ਦਾਣਾ ਨਹੀਂ ਹੈਗਾ ਵੀ ਜੇ ਗੁਰੂ ਹਰ ਰਾਏ ਸਾਹਿਬ ਘਰ ਆਏ ਤੇ ਕਾਫੀ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਹੋਣਗੀਆਂ, ਤੇ ਸੋਚਦੀ ਸਾਰੀਆਂ ਸੰਗਤਾਂ ਜੋਗਾ ਅੰਨ ਦਾਣਾ ਨਹੀਂ ਹੈਗਾ, ਛਕਾ ਨਹੀਂ ਸਕਦੀ, ਪਰ ਚਿੱਤ ਕਰਦਾ ਗੁਰੂ ਹਰ ਰਾਏ ਸਾਹਿਬ ਨੂੰ ਛਕਾਵਾਂ। ਤੇ ਕੀ ਸੀ, ਇੱਕ ਦਿਨ ਦੋ ਪ੍ਰਸ਼ਾਦੇ ਪਕਾ ਕੇ ਨਾ ਤੇ ਵਿੱਚ ਸ਼ੱਕਰ ਤੇ ਨਾਲ ਥੋੜਾ ਜਿਹਾ ਘਿਓ ਪਾ ਕੇ ਨਾ ਚੂਰੀ ਕੁੱਟ ਲਈ ਤੇ ਕੌਲੇ ਦੇ ਵਿੱਚ ਪਾ ਕੇ ਨਾ ਕਟੋਰੇ ਚ ਉਤੋਂ ਕੱਜ ਕੇ ਤੁਰ ਪਈ। ਕਹਿੰਦੀ ਲੈ ਚੱਲਦੀ ਆ, ਜੇ ਗੁਰੂ ਪਾਤਸ਼ਾਹ ਨੂੰ ਭਾਇਆ ਚੰਗਾ ਲੱਗਾ ਹੋ ਸਕਦਾ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਆਵਾਜ਼ ਮਾਰ ਕੇ ਛਕ ਲੈਣ, ਲਿਆ ਮਾਈ ਪ੍ਰਸ਼ਾਦਾ। ਹਾਲੇ ਆਪਣੇ ਘਰੋਂ ਦਰਵਾਜ਼ੇ ਤੋਂ ਬਾਹਰ ਹੀ ਨਿਕਲੀ ਆ, ਅੱਗਿਓ ਘੋੜੇ ਤੇ ਸਵਾਰ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਆ ਗਏ। ਜਦੋਂ ਮਾਈ ਦੇ ਕੋਲ ਆਏ ਨਾ ਤੇ ਮਾਤਾ ਦੇ ਕੋਲ ਆ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ, ਘੋੜਾ ਰੋਕ ਲਿਆ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਗੁਰੂ ਦਰਬਾਰ ਵਾਲੇ ਪਾਸੇ ਨੂੰ ਜਾਣ ਦੀ ਲੋੜ ਨਹੀਂ, ਮੈਂ ਆਪ ਚੱਲ ਕੇ ਆ ਗਿਆ, ਲਾ ਉੱਤੋਂ ਕੱਪੜਾ ਇਸ ਕਟੋਰੇ ਦੇ, ਮੈਨੂੰ ਭੁੱਖ ਬੜੀ ਲੱਗੀ, ਮੈਨੂੰ ਪ੍ਰਸ਼ਾਦਾ ਛਕਾ। ਘੋੜੇ ਦੇ ਉੱਤੇ ਬੈਠਿਆਂ ਬੈਠਿਆਂ ਪ੍ਰਸ਼ਾਦਾ ਛਕ ਲਿਆ, ਘੋੜੇ ਤੇ ਬੈਠਿਆਂ ਬੈਠਿਆਂ ਛਕਣ ਲੱਗ ਪਏ, ਤੇ ਮਾਈ ਨੇ ਚਰਨਾਂ ਤੇ ਸਿਰ ਰੱਖਿਆ ਤੇ ਪਤਾ ਕੀ ਆਖੀ ਜਾਂਦੀ ਆ, ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ। ਗੁਰੂ ਸਾਹਿਬ ਨੂੰ ਪਾਪੀ ਤੇ ਆਪਣੇ ਆਪ ਨੂੰ ਬਖਸ਼ਣਹਾਰ ਕਹੀ ਜਾਂਦੀ। ਕੋਲੋਂ ਇੱਕ ਸਿੱਖ ਕਹਿੰਦਾ ਮਾਈ ਹੋਸ਼ ਕਰ, ਕੀ ਬੋਲਦੀ ਆ, ਕਹਿਣਾ ਤੇ ਮੈਂ ਪਾਪੀ ਤੂੰ ਬਖਸ਼ਣਹਾਰ, ਤੇ ਤੂੰ ਕਹੀ ਜਾਂਦੀ ਸਤਿਗੁਰੂ ਮਹਾਰਾਜ ਨੂੰ ਤੂੰ ਪਾਪੀ ਮੈਂ ਬਖਸ਼ਣਹਾਰ। ਤੇ ਜਦੋਂ ਮਾਈ ਸਿੱਧਾ ਕਹਿਣ ਲੱਗ ਪਈ ਨਾ ਠੀਕ ਕਿ ਮੈਂ ਪਾਪੀ ਤੂੰ ਬਖਸ਼ਣਹਾਰ, ਉਧਰੋਂ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕ ਲਿਆ। ਕਹਿੰਦੇ ਮਾਈ ਜ਼ਬਾਨ ਤੇ ਭਾਵੇਂ ਸਿੱਧਾ ਬੋਲਣ ਲੱਗ ਪਈ ਆ, ਪਰ ਅੰਦਰੋਂ ਪਹਿਲਾਂ ਵਾਲਾ ਆਨੰਦ ਨਹੀਂ ਰਹਿ ਗਿਆ, ਅੰਦਰੋਂ ਤੂੰ ਉਹ ਕੁਝ ਹੀ ਸਾਂ। ਗੁਰਬਾਣੀ ਵੀ ਇਹ ਗੱਲ ਕਹਿੰਦੀ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਬਾਹਰੋਂ ਭੁੱਲੇ ਚੁੱਕੇ ਕਿਤੇ ਜ਼ਬਾਨ ਥਥਲਾ ਜਾਏ ਤੇ ਵੱਖਰੀ ਗੱਲ ਆ, ਪਰ ਜਿਹੜੇ ਰੱਬ ਦੇ ਪਿਆਰੇ ਉਹ ਅੰਦਰੋਂ ਖਰੇ ਆ, ਸੋਹਣੇ ਜੀਵਨ ਵਾਲੇ। ਕਹਿੰਦੇ ਮਾਤਾ ਤੂੰ ਅੰਦਰੋਂ ਖਰੀ ਆ, ਅੰਦਰੋਂ ਤੂੰ ਜੋ ਕਹਿਣਾ ਚਾਹੁੰਦੀ ਸਨ ਉਹ ਇਹ ਹੀ ਸੀ ਕਿ ਮੈਂ ਉਗਣ ਆ ਰਹੀ ਹਾਂ, ਮੈਂ ਪਾਪਾਂ ਪਾਪ ਕਰਨ ਵਾਲੀ ਆ, ਤੂੰ ਬਖਸ਼ਾਂਦੇ ਆ ਮੈਨੂੰ ਬਖਸ਼ ਲਾ। ਉਹ ਪ੍ਰਸ਼ਾਦਾ ਛਕ ਕੇ ਸਾਰੇ ਦੀਆਂ ਸਾਰੀਆਂ ਦਾਤਾਂ, ਫਿਰ ਆਖਿਆ ਜਾ ਮਾਤਾ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਤੇਰੇ ਘਰ ਰਹਿਣਗੀਆਂ। ਸਦਾ ਹੀ ਬਖਸ਼ਿਸ਼ਾਂ ਕਰੀ ਜਾਂਦਾ, ਕਿਰਪਾ ਕਰੀ ਜਾਂਦਾ। ਭਾਈ ਫੇਰੂ ਵਰਗਿਆਂ ਨੂੰ ਵੇਖ ਲਓ, ਭਾਈ ਫੇਰੂ ਦਾ ਨਾਂ ਸੀ ਭਾਈ ਸੰਗਤ, ਅਸਲ ਦੇ ਵਿੱਚ ਭਾਈ ਫੇਰੂ ਜਿਨ੍ਹਾਂ ਨੂੰ ਅੱਜ ਆਪਾਂ ਇਤਿਹਾਸ ਪੜ੍ਹਦੇ ਇਹਦਾ ਨਾਂ ਸੀ ਭਾਈ ਸੰਗਤ, ਤੇ ਇਹਦਾ ਕੰਮ ਪਤਾ ਕੀ ਸੀ, ਇਹ ਫੇਰਾ ਲਾਉਂਦਾ ਸੀ ਨਗਰਾਂ ਦੇ ਵਿੱਚ, ਫਿਰ ਕੇ ਸੌਦਾ ਆਦਿਕ ਵੇਚਦਾ ਸੀ, ਘਿਓ ਦੇ ਪੀਪੇ ਭਰੇ ਹੁੰਦੇ ਸਨ ਗੱਡਿਆਂ ਦੇ ਉੱਤੇ ਲੱਦੇ, ਤੇ ਪਿੰਡਾਂ ਦੇ ਵਿੱਚ ਹੋਕਾ ਦੇ ਕੇ ਵੇਚਿਆ ਕਰਦਾ ਸੀ। ਇੱਕ ਦਿਨ ਪਤਾ ਕੀ ਹੋਇਆ, ਭਾਈ ਭਗਤੂ ਗੁਰੂ ਹਰ ਰਾਏ ਸਾਹਿਬ ਦਾ ਬੜਾ ਪਿਆਰਾ ਸਿੱਖ, ਇਹ ਉਹੀ ਭਾਈ ਭਗਤੂ ਜੇ ਜਿਸ ਦਿਨ ਆਪਾਂ ਰਾਮਦਾਸ ਹੋਈ ਸਹਾਏ ਜ਼ਿਕਰ ਨਹੀਂ ਸੀ ਕੀਤਾ, ਉਸ ਦਿਨ ਭਾਈ ਆਦਮ ਦਾ ਜ਼ਿਕਰ ਕੀਤਾ ਸੀ ਆਪਾਂ, ਵੀ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸੀ ਭਾਈ ਆਦਮ ਤੇਰੇ ਘਰ ਪੁੱਤਰ ਹੋਏਗਾ, ਉਹਦਾ ਨਾਂ ਭਾਈ ਭਗਤੂ ਰੱਖੀ, ਇਹ ਉਹ ਭਾਈ ਭਗਤੂ ਜੇ ਸਤਵੇਂ ਪਾਤਸ਼ਾਹ ਵੇਲੇ ਫਿਰ ਆ ਗਿਆ ਜ਼ਿਕਰ ਉਹਦਾ। ਭਾਈ ਭਗਤੂ ਸਿੱਖਾਂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਪਿਆ, ਖੇਤਾਂ ਚ ਸੇਵਾ ਕਰਦੇ, ਖੇਤੀਬਾੜੀ ਦੀ ਸੇਵਾ, ਤੇ ਪਤਾ ਕੀ ਹੋਇਆ, ਪ੍ਰਸ਼ਾਦਾ ਛਕਦੇ ਪਏ ਦੁਪਹਿਰ ਦਾ, ਤੇ ਕੋਲੋਂ ਦੀ ਨਾ ਉਹ ਭਾਈ ਸੰਗਤ ਲੰਘਦਾ ਪਿਆ, ਉਹ ਹੋਕਾ ਦੇ ਰਿਹਾ ਉੱਚੀ ਉੱਚੀ ਮੇਰੇ ਕੋਲ ਆ ਸੌਦਾ ਘਿਓ ਅੱਧ ਕਿਆ, ਤੇ ਭਾਈ ਭਗਤੂ ਨੇ ਆਵਾਜ਼ ਮਾਰੀ ਇੱਧਰ ਆ ਬਈ, ਕਹਿੰਦਾ ਜੀ ਦੱਸੋ, ਕਹਿੰਦੇ ਆ ਗੁਰੂ ਕੇ ਸਿੱਖ ਪ੍ਰਸ਼ਾਦਾ ਛਕਦੇ ਪਏ ਆ, ਅੱਧੀ ਅੱਧੀ ਕੜਛੀ ਘਿਓ ਦੀ ਪਾ ਦੇ ਇਹਨਾਂ ਨੂੰ। ਫਿਰ ਹੀ ਲਾਉਂਦਾ ਸੀ, ਕਹਿੰਦੇ ਅੱਧੀ ਅੱਧੀ ਕੜਛੀ ਪਾ ਦੇ ਘਿਓ ਦੀ ਇਹਨਾਂ ਨੂੰ। ਕਹਿੰਦਾ ਜੀ ਪਾ ਦੇਣਾ, ਠੀਕ ਆ। ਜਦੋਂ ਥੋੜਾ ਥੋੜਾ ਘਿਓ ਸਾਰਿਆਂ ਨੂੰ ਵਰਤਾਤਾ, ਪ੍ਰਸ਼ਾਦੇ ਚੋਪੜ ਦਿੱਤੇ, ਦਾਲਾਂ ਸਬਜ਼ੀਆਂ ਚ ਪਾ ਦਿੱਤਾ, ਤੇ ਭਾਈ ਭਗਤੂ ਪਤਾ ਕੀ ਕਹਿੰਦਾ? ਕਹਿੰਦਾ ਕੀ ਨਾਮ ਬਈ ਤੇਰਾ? ਕਹਿੰਦਾ ਮੇਰਾ ਨਾਮ ਸੰਗਤ ਹੈ। ਕਹਿਣ ਲੱਗੇ ਫਿਰ ਏਦਾਂ ਕਰਦੇ ਆ, ਕੱਲ ਨੂੰ ਆ ਜਾਵੀ ਤੇ ਕੱਲ ਨੂੰ ਤੈਨੂੰ ਗੁਰੂ ਦਰਬਾਰ ਦੇ ਵਿੱਚੋਂ ਨਾ, ਗੁਰੂ ਕੇ ਖਜ਼ਾਨਿਆਂ ਚੋਂ, ਗੁਰੂ ਹਰਿਰਾਜ ਸਾਹਿਬ ਕੋਲੋਂ ਜਿੰਨਾ ਤੇਰਾ ਘਿਓ ਲੱਗਾ ਇੱਥੇ, ਇਹਦੇ ਪੈਸੇ ਕੱਲ ਨੂੰ ਤੈਨੂੰ ਦੇ ਦਿਆਂਗੇ। ਇਹ ਗੱਲ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਆ। ਉਹ ਕਹਿੰਦਾ ਜੀ ਠੀਕ ਆ। ਅਗਲੇ ਦਿਨ ਜਦੋਂ ਸ਼ਾਮਾਂ ਨੂੰ ਤੇ ਚਲਾ ਗਿਆ ਘਰ ਉਹ, ਤੇ ਜਦੋਂ ਅਗਲੇ ਦਿਨ ਸਵੇਰੇ ਆਉਣਾ ਸੀ ਨਾ ਉਹਨੇ, ਤੇ ਆਮ ਤੌਰ ਤੇ ਜਿਹੜਾ ਦੁਕਾਨਦਾਰ ਬੰਦਾ ਜਾਂ ਫੇਰੀ ਲਾਉਣ ਵਾਲਾ, ਉਹ ਸਵੇਰੇ ਆਪਣਾ ਸਮਾਨ ਜਿੰਨਾ ਵੇਚਣ ਵਾਲਾ ਉਹਨੂੰ ਵੀ ਚੰਗੀ ਤਰ੍ਹਾਂ ਵੇਖ ਕੇ ਤੁਰਦਾ ਵੀ ਸਾਰਾ ਸੌਦਾ ਪੂਰਾ ਹੈਗਾ ਮੇਰੇ ਕੋਲ। ਤੇ ਜਿਹੜੇ ਪੀਪੇ ਦੇ ਵਿੱਚੋਂ ਕੱਲ ਉਹਨਾਂ ਸਿੱਖਾਂ ਨੂੰ ਘਿਓ ਵਰਤਾਇਆ ਸੀ ਨਾ, ਉਸ ਪੀਪੇ ਨੂੰ ਕਹਿੰਦਾ ਵੀ ਉਹ ਪੀਪਾ ਥੋੜਾ ਜਿਹਾ ਊਣਾ ਹੋ ਗਿਆ ਸੀ, 2-4 ਕਿਲੋ ਘਿਓ ਵਿੱਚੋਂ ਘੱਟ ਗਿਆ ਸੀ। ਕਹਿੰਦਾ ਏਦਾਂ ਕਰਦੇ ਵੀ ਘਿਓ ਪੂਰਾ ਕਰ ਲਈ, ਉਹ ਪੀਪਾ ਪੂਰਾ ਭਰ ਲੈਂਦੇ ਆ। ਜਦੋਂ ਸਵੇਰੇ ਅਗਲੇ ਦਿਨ ਉਹਨੇ ਉਹ ਪੀਪਾ ਖੋਲਿਆ, ਤੇ ਜਦੋਂ ਹੋਰ ਘਿਓ ਵਿੱਚੋਂ ਲੱਦਣ ਲੱਗਾ ਨਾ, ਪਾਉਣ ਲੱਗਾ ਵੀ 4-5 ਕਿਲੋ ਘਿਓ ਕੱਲ ਦਾ ਘਟਿਆ ਇਹਦੇ ਵਿੱਚੋਂ, ਉਹਨਾਂ ਸਿੱਖਾਂ ਨੂੰ ਛਕਾਇਆ ਸੀ, ਅੱਜ ਪੈਸੇ ਮਿਲਣੇ ਉਹਦੇ। ਤੇ ਜਦੋਂ ਪੀਪੇ ਤੋਂ ਢੱਕਣ ਲਾਇਆ, ਜਿਵੇਂ ਕੱਲ ਪਹਿਲਾਂ ਪੀਪਾ ਭਰਿਆ ਸੀ ਉਸੇ ਤਰ੍ਹਾਂ ਸਾਰਾ ਭਰਿਆ ਹੋਇਆ, ਸਾਰਾ ਪੀਪਾ ਭਰਿਆ ਖਾਲੀ ਹੋਇਆ। ਉਹ ਕਹਿੰਦੇ ਸ਼ਾਇਦ ਮੈਨੂੰ ਸ਼ੱਕ ਪੈ ਗਿਆ, ਦੂਜਾ ਪੀਪਾ ਵੇਖਦਾ, ਵੇਖਿਆ ਪੀਪੇ ਭਰੇ ਆ। ਜਦੋਂ ਸਾਰੇ ਪੀਪੇ ਘਿਓ ਦੇ ਭਰੇ ਵੇਖੇ ਨਾ ਉਹਨੇ, ਉਹ ਕਹਿੰਦਾ ਪੈਸੇ ਕਾਹਦੇ ਲੈਣੇ ਉੱਥੋਂ, ਉਸ ਗੁਰੂ ਦੀ ਸ਼ਰਨ ਵਿੱਚ ਚਲੇ ਚਲੀਏ। ਤਾਂ ਗੁਰੂ ਹਰਿਰਾਜ ਸਾਹਿਬ ਦੀ ਸ਼ਰਨ ਵਿੱਚ ਆਇਆ ਹੈ। ਗੁਰੂ ਹਰਿਰਾਜ ਸਾਹਿਬ ਨੂੰ ਆਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਖੜਾ ਹੋਇਆ। ਗੁਰੂ ਹਰਿਰਾਜ ਸਾਹਿਬ ਸੱਤਵੇਂ ਪਾਤਸ਼ਾਹ ਕਹਿੰਦੇ ਕੀ ਨਾਂ ਤੇਰਾ? ਕਹਿੰਦਾ ਜੀ ਮੇਰਾ ਨਾਂ ਤੇ ਸੰਗਤੀ ਹੈ, ਕਈਆਂ ਨੇ ਇਹ ਲਿਖਿਆ। ਸਾਹਿਬ ਗੁਰੂ ਹਰਿਰਾਜ ਮਹਾਰਾਜ ਕਹਿੰਦੇ ਕੀ ਕੰਮ ਕਰਦਾ? ਕਹਿੰਦਾ ਮਹਾਰਾਜ ਫੇਰਾ ਲਾਉਣਾ ਆ, ਫੇਰਾ ਲਾ ਕੇ ਸਮਾਨ ਆਦਿਕ ਸੌਦਾ ਵੇਚਦਾ। ਕਹਿੰਦੇ ਫਿਰ ਜੇ ਫੇਰਾ ਲਾਉਣਾ ਤੇ ਤੇਰਾ ਨਾਂ ਅੱਜ ਤੋਂ ਫੇਰੂ ਹੀ ਰੱਖ ਦਿੰਦੇ ਆ। ਇਹ ਨਾਂ ਗੁਰੂ ਹਰਿਰਾਜ ਸਾਹਿਬ ਨੇ ਰੱਖਿਆ ਸੀ। ਦੱਸ ਕੀ ਚਾਹੀਦਾ ਜੀ? ਭਾਈ ਭਗਤੂ ਕਹਿੰਦਾ ਮਹਾਰਾਜ ਇਹ ਕੱਲ ਘਿਓ ਦੇ ਕੇ ਗਿਆ ਸੀ, ਸੇਵਾ ਕਰਕੇ ਗਿਆ ਸੀ। ਕਈਆਂ ਵਿਦਵਾਨਾਂ ਨੇ ਲਿਖਿਆ ਤੇ 2-3 ਦਿਨ ਘਿਓ ਦੇ ਕੇ ਜਾਂਦਾ ਰਿਹਾ, ਕਈਆਂ ਵਿਦਵਾਨਾਂ ਨੇ ਇਹ ਲਿਖਿਆ। ਪਰ ਕਹਿਣ ਦਾ ਭਾਵ, ਜਦੋਂ ਆਇਆ ਗੁਰੂ ਦਰਬਾਰ ਚ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਨੇ ਆਖਿਆ ਸੁਣਾ ਫਿਰ ਭਾਈ ਫੇਰੂ, ਹੁਣ ਕੀ ਚਾਹੀਦਾ? ਜਿਹੜਾ ਘਿਓ ਗੁਰਸਿੱਖਾਂ ਨੂੰ ਛਕਾਉਂਦਾ ਰਿਹਾ ਮਾਇਆ ਦਈਏ? ਕਹਿੰਦਾ ਮਹਾਰਾਜ ਮਾਇਆ ਵਾਲੀਆਂ ਤੇ ਗੱਲਾਂ ਹੀ ਮੁੱਕ ਗਈਆਂ, ਬਰਕਤਾਂ ਹੀ ਘਰ ਚ ਇੰਨੀਆਂ ਆ ਗਈਆਂ, ਖਜ਼ਾਨੇ ਮੁੱਕਦੇ ਹੀ ਕੋਈ ਨੀ। ਜਿਸ ਦਿਨ ਦਾ ਸੇਵਾ ਕਰਨ ਲੱਗਾ ਖਜ਼ਾਨਾ ਹੀ ਨਹੀਂ ਮੁੱਕਦੇ। ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਫਿਰ ਕੀ ਚਾਹੀਦਾ? ਕਹਿੰਦਾ ਜੇ ਤਰੁੱਠੇ ਹੋ ਨਾ ਤੇ ਸਤਿਗੁਰ ਬਾਂਹ ਫੜ ਕੇ ਤੇ ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ, ਆਪਣਾ ਬਣਾ ਲਓ, ਕੁਝ ਨਹੀਂ ਚਾਹੀਦਾ। ਸਾਹਿਬ ਗੁਰੂ ਹਰਿਰਾਜ ਮਹਾਰਾਜ ਨੇ ਇਹਨੂੰ ਸਿੱਖੀ ਦੀ ਦਾਤ ਦੇ ਕੇ ਨਾਮ ਬਾਣੀ ਨਾਲ ਜੋੜ ਕੇ ਇਹਨੂੰ ਕਸ਼ਮੀਰ ਦੇ ਇਲਾਕੇ ਦਾ ਪ੍ਰਚਾਰਕ ਬਣਾ ਦਿੱਤਾ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਿਆ ਕਰ, ਤੇ ਜਿਹੜੀ ਸੰਗਤਾਂ ਦੀ ਮਾਇਆ ਆਵੇ, ਕਾਰ ਸੇਵਾ ਦੀ ਭੇਟਾ ਆਵੇ, ਉਹ ਕੀਰਤਪੁਰ ਸਾਹਿਬ ਪਹੁੰਚਾ ਦਿਆ ਕਰੇ। ਭਾਈ ਫੇਰੂ ਉੱਥੇ ਲੰਗਰ ਚਲਾਉਣ ਲੱਗ ਪਿਆ, ਗਰੀਬਾਂ ਗੁਰਬਿਆਂ ਨੂੰ ਦਾਨ ਦੇਣ ਲੱਗ ਪਿਆ, ਗਰੀਬਾਂ ਨੂੰ ਲੰਗਰ ਚੱਲਦੇ ਆ, ਰੋਗੀਆਂ ਦੇ ਰੋਗਾਂ ਵਾਸਤੇ ਮਾਇਆ ਖਰਚ ਕਰੀ ਜਾਂਦਾ। ਤੇ ਸਿੱਖਾਂ ਨੇ ਸ਼ਿਕਾਇਤ ਕਰਤੀ ਗੁਰੂ ਹਰਿਰਾਜ ਸਾਹਿਬ ਦੇ ਕੋਲ, ਕਹਿੰਦੇ ਮਹਾਰਾਜ ਭਾਈ ਫੇਰੂ ਬਾਕੀ ਸਾਰੇ ਸਿੱਖ ਮਾਇਆ ਭੇਜਦੇ ਆ, ਭਾਈ ਫੇਰੂ ਵੀ ਪ੍ਰਚਾਰਕ ਆ, ਮਸਾਂਦੇ ਆ, ਉਹ ਮਾਇਆ ਨਹੀਂ ਭੇਜਦਾ। ਸੰਗਤਾਂ ਦੀ ਇਕੱਠੀ ਹੁੰਦੀ ਜਿਹੜੀ ਆਪਣੇ ਵੱਲੋਂ ਤੇ ਕੀਤੀ ਚੁਗਲੀ ਵੀ ਮਹਾਰਾਜ ਉਹ ਮਾਇਆ ਹੀ ਨਹੀਂ ਭੇਜਦਾ, ਤੁਸੀਂ ਉਹਨੂੰ ਪੁੱਛਦੇ ਹੀ ਨਹੀਂ ਜੇ। ਗੁਰੂ ਹਰਿਰਾਜ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਭਾਈ ਫੇਰੂ ਦੀ ਮਾਇਆ ਨਾ ਜਿਹੜੀ, ਉਹ ਕਹਿੰਦੇ ਸਿੱਧੀ ਸਾਨੂੰ ਪਹੁੰਚ ਜਾਂਦੀ ਆ, ਸਿੱਧੀ ਸਾਨੂੰ ਪਹੁੰਚ ਜਾਂਦੀ ਆ। ਪੁੱਛਿਆ ਕਿਵੇਂ? ਕਹਿੰਦੇ ਗਰੀਬ ਦਾ ਮੂੰਹ ਗੁਰੂ ਨਾਨਕ ਦੀ ਗੋਲ ਕਿਆ, ਉਹ ਗਰੀਬ ਦੇ ਕਿਸੇ ਮੂੰਹ ਚ ਪਾ ਦਿੰਦਾ ਆ, ਭੋਜਨ ਛਕਾਈ ਜਾਂਦਾ, ਰੋਗੀਆਂ ਦੇ ਰੋਗ ਖਤਮ ਕਰੀ ਜਾਂਦਾ। ਮਹਾਰਾਜ ਕਹਿੰਦੇ ਉਹ ਗੁਰੂ ਨਾਨਕ ਦੀ ਗੋਲਕ ਚ ਉੱਥੇ ਹੀ ਬੈਠਾ ਪਾਈ ਜਾਂਦਾ। ਐਡਾ ਪਿਆਰਾ ਸੀ ਸਿੱਖ, ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਸਿੱਖੀ ਲਈ। ਇਹ 10ਵੇਂ ਪਾਤਸ਼ਾਹ ਤੱਕ ਸਿੱਖੀ ਦੀ ਸੇਵਾ ਕਰਦਾ ਰਿਹਾ ਭਾਈ ਫੇਰੂ, 10ਵੇਂ ਪਾਤਸ਼ਾਹ ਤੱਕ। ਤੇ ਜਦੋਂ ਮਸੰਦਾਂ ਦੇ ਵਿੱਚ ਆ ਗਈ ਨਾ ਗਿਰਾਵਟ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ ਜਿਹੜੇ ਮਸੰਦੇ ਆ ਥਾਪੇ ਪ੍ਰਚਾਰ ਕਰਨ ਵਾਲੇ, ਇਹਨਾਂ ਚ ਗਿਰਾਵਟ ਆ ਗਈ, ਇਹ ਆਚਰਣ ਤੋਂ ਗਿਰ ਗਏ, ਧਨ ਮਾਇਆ ਦੇ ਲੋਭੀ ਲਾਲਚੀ ਹੋ ਗਏ ਆ। ਮਹਾਰਾਜ ਨੇ ਆਖਿਆ ਇਹਨਾਂ ਦੀਆਂ ਮੁਸ਼ਕਾਂ ਬੰਨ ਕੇ ਲੈ ਕੇ ਆਓ ਇਹਨਾਂ ਸਾਰਿਆਂ ਦਰਬਾਰ ਚ। ਮਸੰਦ ਸਿਸਟਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਤਮ ਕੀਤਾ। ਕਈਆਂ ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ ਕਿ ਕਲਗੀਧਰ ਪਾਤਸ਼ਾਹ ਨੇ ਆਖਿਆ ਇਹ ਕਕਾਰ ਇਹ ਦਾੜੇ ਕੇਸ਼ ਸਾਡੇ ਗੁਰੂ ਕੇ ਬਖਸ਼ਿਸ਼ ਕੀਤੇ ਆ, ਕਹਿੰਦੇ ਇਹ ਜਿਹੜੇ ਭੁੱਲੇ ਭਟਕੇ ਲੋਕ ਕੁਰਾਏ ਪੈ ਗਏ ਆ, ਇਹਨਾਂ ਦੇ ਦਾੜਿਆਂ ਤੋਂ ਪਕੜ ਕੇ ਇਹਨਾਂ ਨੂੰ ਦਰਬਾਰ ਚ ਲਿਆਓ। ਵੇਖਿਓ ਹੁਣ ਦਾੜੀ ਦੇ ਬਾਰੇ ਵੀ ਦੋ ਤਰ੍ਹਾਂ ਦੇ ਬਚਨ ਆਏ ਬਣ। ਮਹਾਰਾਜ ਇੱਕ ਜਗ੍ਹਾ ਤੇ ਕਹਿੰਦੇ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ, ਜਿਹੜੀਆਂ ਗੁਰੂ ਦੇ ਚਰਨਾਂ ਚ ਲੱਗਦੀਆਂ। ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨੰਦ ਰਹਿਣ, ਨਾਨਕ ਸੇ ਮੂੰਹ ਸੋਹਣੇ ਸੱਚੇ ਦਰਦ ਸਨ, ਮੁੱਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ। ਜਿਹੜੇ ਸੱਚ ਬੋਲਦੇ ਆ ਸੱਚ ਕਮਾਉਂਦੇ ਆ, ਰਸਨਾਂ ਦੇ ਉੱਤੇ ਵੀ ਸੱਚ ਆ, ਹਿਰਦੇ ਦੇ ਵਿੱਚ ਵੀ ਸੱਚ ਆ। ਮਹਾਰਾਜ ਕਹਿੰਦੇ ਉਹਨਾਂ ਦੇ ਮੂੰਹ ਵੀ ਸੱਚੇ ਆ, ਉਹਨਾਂ ਦੀ ਜ਼ਬਾਨ ਵੀ ਸੱਚੀ ਆ, ਉਹਨਾਂ ਦਾ ਹਿਰਦਾ ਵੀ ਸੱਚਾ, ਉਹਨਾਂ ਦੀਆਂ ਦਾੜੀਆਂ ਵੀ ਸੱਚੀਆਂ। ਤੇ ਦੂਜਾ ਪੱਖ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਇਹ ਵੀ ਦਾੜੇ ਦੇ ਬਾਰੇ, ਜਿਹੜੇ ਗਰੀਬਾਂ ਦੇ ਉੱਤੇ ਖਿੱਚਦੀ ਆ, ਹੰਕਾਰੀ ਲੋਕ ਆ ਜਿਹੜੇ ਹਉਮੈ ਦੇ ਭਰੇ ਆ, ਸਮਝੋ ਕਹਿੰਦੇ ਉਹਨਾਂ ਨੂੰ ਪਾਰ ਬ੍ਰਹਮ ਪ੍ਰਭੂ ਨੇ ਸਾੜ ਦਿੱਤਾ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਹੰਕਾਰ ਦੇ ਵਿੱਚ ਆ ਕੇ ਦਾੜੀ ਦੇ ਉੱਤੇ ਹੱਥ ਫੇਰ ਕੇ ਮੁਛਾਂ ਨੂੰ ਵੱਟ ਚੜਾਵੇ, ਤੂੰ ਮੈਨੂੰ ਕੀ ਕਰ ਸਕਦਾ। ਹੰਕਾਰ ਹਉਮੈ ਚ ਭਰਿਆ, ਆਫਰ ਆਫਰ ਕੇ ਗੱਲਾਂ ਕਰੇ, ਕਹਿੰਦੇ ਸਮਝ ਲਾ ਤੈਨੂੰ ਪ੍ਰਭੂ ਨੇ ਸਾੜ ਦਿੱਤਾ, ਤੇ ਹੰਕਾਰ ਦੀ ਅੱਗ ਵਿੱਚ ਹੀ ਸੜਿਆ। ਤੇਰਾ ਫੇਰਿਆ ਮੂੰਹ ਦੇ ਉੱਤੇ ਹੱਥ ਕਿਸੇ ਕੰਮ ਦਾ ਨਹੀਂ। ਜੇ ਕਿਸੇ ਉਹ ਗਰੀਬ ਦੀ ਬੇਇੱਜ਼ਤੀ ਕਰਦਾ ਆ, ਕਿਸੇ ਦੀ ਲੱਜ ਨਹੀਂ ਰੱਖਦਾ, ਕਿਸੇ ਦੀ ਇੱਜ਼ਤ ਨੂੰ ਬੇਇੱਜ਼ਤ ਕਰਦਾ ਆ, ਕਹਿੰਦੇ ਕਿਸੇ ਕੰਮ ਨਹੀਂ, ਤੇਰਾ ਮੁੱਖ ਨਾ ਤੇਰਾ ਚਿਹਰਾ ਨਾ ਫੇਰੇ ਹੱਥ। ਇਹ ਵੀ ਪੱਖ ਲਿਆ ਮਹਾਰਾਜ। ਹੁਣ ਸਾਰਿਆਂ ਨੂੰ ਪਕੜ ਪਕੜ ਕੇ ਲਈ ਆਉਂਦੇ ਆ, ਪਰ ਭਾਈ ਫੇਰੂ ਦੀ ਕੋਈ ਬਾਂਹ ਨਹੀਂ ਫੜਦਾ, ਨਾ ਉਹਦੀਆਂ ਮੁਸ਼ਕਾਂ ਬੰਨਦਾ ਕੋਈ ਹੈ। ਉਹ ਵੀ ਪ੍ਰਚਾਰਕ ਮਸੰਦ ਸੀ, ਤੇ ਜਦੋਂ ਭਾਈ ਫੇਰੂ ਨੂੰ ਕੋਈ ਪਕੜਨ ਵਾਸਤੇ ਨਹੀਂ ਨਾ ਗਿਆ, ਬਾਕੀ ਸਾਰਿਆਂ ਨੂੰ ਪਕੜ ਕੇ ਗੁਰੂ ਦਰਬਾਰ ਚ ਲੈ ਆਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਤੇ ਪਤਾ ਕੀ ਹੋਇਆ, ਭਾਈ ਫੇਰੂ ਨੇ ਆਪਣਾ ਦਾੜਾ ਆਪ ਪਕੜਿਆ, ਆਪਣੇ ਹੱਥਾਂ ਨਾਲ ਪਕੜਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਵਿੱਚ ਆਣ ਕੇ ਮੱਥਾ ਟੇਕਿਆ। ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਾਈ ਫੇਰੂ ਆਪਣਾ ਦਾੜਾ ਫੜਿਆ ਹੀ ਕੀ ਗੱਲ ਆ? ਕਹਿੰਦਾ ਮਹਾਰਾਜ ਬਾਕੀ ਤੇ ਸਾਰਿਆਂ ਨੂੰ ਫੜ ਕੇ ਲੈ ਆਇਆ ਪਕੜ ਕੇ, ਮੇਰੇ ਦਾੜੇ ਨੂੰ ਕੋਈ ਹੱਥ ਹੀ ਨਹੀਂ ਸੀ ਪਾਉਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਕਤੀ ਪੜ੍ਹੀ, ਮੁੱਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ। ਕਹਿੰਦੇ ਭਾਈ ਫੇਰੂ, ਹੁਣ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹੜੀਆਂ ਗੱਲਾਂ ਕਹੀਆਂ ਸਨ। ਭਾਈ ਫੇਰੂ ਆ ਧਿਆਨ ਨਾਲ ਸੁਣਿਓ, ਤਾਂ ਸਾਡਾ ਗਾਇਆ ਤੇ ਸੁਣਿਆ ਸਫਲ ਹੋਣਾ। ਮਹਾਰਾਜ ਕਹਿੰਦੇ ਭਾਈ ਫੇਰੂ ਤੇਰੀ ਸੱਚੀ ਦਾੜੀ, ਤੇਰੀ ਦਾੜੀ ਸੱਚੀ ਆ, ਜਿਹੜਾ ਤੇਰੀ ਦਾੜੀ ਨੂੰ ਹੱਥ ਪਾਏਗਾ ਉਹ ਆਪਣੀਆਂ ਜੜ੍ਹਾਂ ਨੂੰ ਹੱਥ ਪਾ ਲਏਗਾ। ਜਿਹੜਾ ਤੇਰੇ ਦਾੜੇ ਨੂੰ ਹੱਥ ਪਾਏਗਾ, ਇਹ ਗੁਰੂ ਦਾ ਬਖਸ਼ਿਆ ਹੋਇਆ ਦਾੜਾ ਆ, ਤੇਰਾ ਦਾੜਾ ਜਿਹੜਾ ਇਹ ਗੁਰੂ ਦਾ ਬਖਸ਼ਿਆ ਹੋਇਆ ਦਾੜਾ ਆ। ਭਾਈ ਫੇਰੂ ਉਹ ਜਿਹੜਾ ਤੇਰੇ ਦਾੜੇ ਨੂੰ ਹੱਥ ਪਾਏਗਾ, ਕਲਗੀਧਰ ਪਾਤਸ਼ਾਹ ਕਹਿੰਦੇ ਉਹਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਏਡਾ ਪਿਆਰਾ ਜੀਵਨ ਵਾਲਾ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ। ਮਹਾਰਾਜ ਕਹਿੰਦੇ ਮੈਂ ਤੇਰੇ ਤੋਂ ਬਲਿਹਾਰ ਆ, ਮੈਂ ਤੇਰੇ ਤੋਂ ਕੁਰਬਾਨ ਆ, ਮੈਂ ਤੇਰੇ ਤੋਂ ਸਦਕੇ ਜਾਣਾ, ਕਿਉਂਕਿ ਤੂੰ ਸਿੱਖੀ ਕਮਾਈ ਆ ਤੇ ਦੂਸਰਿਆਂ ਨੂੰ ਸਿੱਖੀ ਕਮਾਉਣ ਦੀ ਜੁਗਤ ਦੱਸੀ ਆ, ਔਰ ਤੂੰ ਇਸ ਦਾੜੇ ਕੇਸਾਂ ਤੇ ਗੁਰੂ ਦੀ ਬਖਸ਼ਿਸ਼ ਦੀ ਲੱਜ ਰੱਖੀ ਆ, ਤੂੰ ਤੂੰ ਸਿੱਖੀ ਨੂੰ ਕਮਾਇਆ ਆ, ਆਉਣ ਵਾਲੇ ਸਮੇਂ ਵਿੱਚ ਤੇਰੇ ਤੋਂ ਲੋਕ ਸੰਸਾਰ ਦੇ ਵਿੱਚ ਪ੍ਰੇਰਣਾ ਲਿਆ ਕਰਨਗੇ, ਸਿੱਖੀ ਕਿਵੇਂ ਕਮਾਉਣੀ, ਕਿਵੇਂ ਸੇਵਾ ਕਰਨੀ ਆ, ਤੇ ਕਿਵੇਂ ਇਸ ਸਿੱਖੀ ਦੀ ਇੱਜ਼ਤ ਸੰਸਾਰ ਵਿੱਚ ਬਰਕਰਾਰ ਰੱਖ ਕੇ ਧਰਮ ਵਿੱਚ ਹੋਰ ਵਾਧਾ ਕਰਨਾ। ਤੇ ਇਹ ਸਿੱਖੀ ਭਾਈ ਫੇਰੂ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ ਪ੍ਰਾਪਤ ਕੀਤੀ ਸੀ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਨੂੰ ਸਿਮਰਦਾ ਹਾਂ, ਯਾਦ ਕਰਦਾ ਹਾਂ। ਗੁਰੂ ਕਰੇ ਬਖਸ਼ਿਸ਼, ਸਾਹਿਬ ਸੱਚੇ ਪਾਤਸ਼ਾਹ ਦੀਆਂ ਕਥਾ ਕਹਾਣੀਆਂ ਕਰਕੇ ਸਾਨੂੰ ਵੀ ਕਿਤੇ ਅਰਦਾਸ ਸਹੀ ਅਰਥਾਂ ਚ ਕਰਨੀ ਆ ਜੇ, ਗੁਰੂ ਨੂੰ ਸਿਮਰਨਾ ਆ ਜੇ, ਸਿੱਖੀ ਕਮਾਉਣੀ ਆ ਜੇ, ਸਾਬਤ ਸੂਰਤ ਹੋ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਾਨੂੰ ਸਹੀ ਅਰਥਾਂ ਚ ਸਿੱਖੀ ਕਮਾ ਕੇ ਸਿੱਖੀ ਵਾਲਾ ਜੀਵਨ ਜੀਣਾ ਆ ਜੇ, ਤਾਂ ਕਿ ਅਸੀਂ ਵੀ ਜਦੋਂ ਅਰਦਾਸ ਕਰੀਏ ਤੇ ਨਿਰਮਾਣਤਾ ਵਿੱਚ ਆਖੀਏ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਫਿਰ ਗੁਰੂ ਅੱਗੇ ਕੀਤੀਆਂ ਅਰਦਾਸਾਂ ਪ੍ਰਵਾਨ ਹੋ ਕੇ ਆ ਵੀ ਲੋਕ ਸਫਲਾ ਪਰਲੋਕ ਵੀ ਸੁਹੇਲਾ ਬਣ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਕੱਲ ਨੂੰ ਇਸ ਤੋਂ ਅੱਗੇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਇਹਨਾਂ ਪੰਕਤੀਆਂ ਦੇ ਵਿਚਾਰ ਵੀ ਲੜੀਵਾਰ ਸ਼ਬਦ ਦੇ ਨਾਲ ਨਾਲ ਕਰਾਂਗੇ। ਸਮੇਂ ਨਾਲ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਿਓ ਜੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਅਦਬ ਸਹਿਤ ਸਾਰੇ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।